ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ। ਭਾਂਡਾ ਧੋਏ ਬੈਜ ਧੂਪ ਦੇਵੋ ਤੋ ਦੁਧੈ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਜਪਹੋ ਤਾਏ ਕੋ ਨਾਮਾ ਅਵਰ ਨਿਰਾਫਲ ਕਾਮਾ ਰਹੋ। ਇਹੋ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ। ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਮਨ ਸੰਪਟ ਜਿਤ ਸਤਸਰ ਨਾਵਣ ਪਾਵਨ ਪਾਤੀ ਤ੍ਰਿਪਤ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹੈ। ਕਹਿੰਦੇ ਕਹੈ ਕਹੇ ਕਹਿ ਜਾਵਹਿ ਤੁਮ ਸਰ ਅਵਰ ਨਾ ਕੋਈ। ਭਗਤ ਹੀਣ ਨਾਨਕ ਜਨ ਜੰਪੈ ਹੋ ਸਾਲਾਹੀ ਸੱਚਾ ਸੋਈ। ਕਹਿੰਦੇ ਕਹੈ ਕਹੇ ਕਹਿ ਜਾਵੈ ਤੁਮ ਸਰ ਅਵਰ ਨ ਕੋਈ। ਭਗਤ ਹੀਣ ਨਾਨਕ ਜਨ ਜੰਪੈ ਹੋ ਸਾਲਾਹੀ ਸੱਚਾ ਸੋਈ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁਧੈ ਕੋ ਜਾਵੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਨੂੰ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅੰਤਮ ਸਮੇਂ ਗੁਰਤਾ ਗੱਦੀ ਬਖਸ਼ਿਸ਼ ਕਰਕੇ ਹਰ ਗੁਰਸਿੱਖ ਮਾਈ ਭਾਈ ਨੂੰ ਆਪਣੇ ਵੱਲੋਂ ਇਹ ਇੱਕ ਹੁਕਮਨਾਮਾ ਵੀ ਜਾਰੀ ਕਰ ਦਿੱਤਾ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਖੋ ਸ਼ਬਦ ਮੈਂ ਲੇਹ। ਜੇ ਕੋਈ ਸਾਧਾਰਨ ਰੂਪ ਦੇ ਵਿੱਚ ਪੁੱਛ ਲਵੇ ਸਿੱਖ ਦੀ ਪਰਿਭਾਸ਼ਾ ਕੀ ਹੈ, ਤਾਂ ਇਹੀ ਆਖਿਆ ਜਾ ਸਕਦਾ ਹੈ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਗੁਰੂ ਦਾ ਵਿਸ਼ਵਾਸ ਰੱਖਦਾ ਹੈ ਉਹਨੂੰ ਗੁਰੂ ਦਾ ਸਿੱਖ ਆਖਿਆ ਜਾ ਸਕਦਾ ਹੈ। ਜੇ ਵਿਸ਼ੇਸ਼ ਪਰਿਭਾਸ਼ਾ ਦਾ ਕੋਈ ਸਵਾਲ ਕਰੇ ਤਾਂ ਵਿਸ਼ੇਸ਼ ਪਰਿਭਾਸ਼ਾ ਗੁਰਸਿੱਖ ਦੀ ਇਹ ਬਣਦੀ ਹੈ ਜਿਸਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵੀ ਮੰਨਿਆ ਹੈ ਤੇ ਨਾਲ ਗੁਰੂ ਦੀ ਆਗਿਆ ਵੀ ਮੰਨ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਹੈ ਉਸ ਨੂੰ ਪੂਰਨ ਗੁਰਸਿੱਖ ਆਖਿਆ ਜਾ ਸਕਦਾ ਹੈ। ਆਪਾਂ ਸਾਰੇ ਹੀ ਭਾਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਾਂ ਮੰਨਦੇ ਹਾਂ, ਪਰ ਦੂਸਰੀ ਗੱਲ ਸ਼ਾਇਦ ਕਿਸੇ ਵਿਰਲੇ ਦੀ ਹੀ ਸਮਝ ਵਿੱਚ ਆਈ ਹੋਵੇਗੀ। ਜੇ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਤਾਂ ਸਾਨੂੰ ਗੁਰੂ ਦੀ ਆਗਿਆ ਵੀ ਮੰਨਣੀ ਚਾਹੀਦੀ ਹੈ, ਕਿਉਂਕਿ ਸਤਿਗੁਰੂ ਦਾ ਹੁਕਮ ਹੈ गुर कै ग्रह सेवक जो रह गुर की आज्ञा मन में सह जेड़ा भी गुरसिख गुरु घर दे विच रहिंदा है ओदा ये फर्ज बनता है वो गुरु की आज्ञा नू सत करके मने असी गुरु घर दे विच आउने हां और इत्थे बैठ के सतगुरु की पवित्र बाणी पढ़ते सुनते अते गाउने भी हां पर की ये साडा गाविया सुनिया सफल भी हुंदा जदों आपां इही गल धन गुरु रामदास महाराज दे कोलों पुछदे हां तां सोढ़ी सुल्तान धन गुरु रामदास महाराज इसका ये जवाब देंदे हां सेवक सिख पूजन सब आवै हैं सब गावे हैं हर हर उत्तम बानी गावया सुनिया तिनका हर थाई पावे जिन सतगुर की आज्ञा सत सत कर मानी गावया सुनिया लिखे विच उन्हां दा पैंदा है जिन्हां ने गुरु दी आज्ञा नू मन करके भी ते शरीर करके भी सत करके मन लिया है असी गुरु नू गुरु ता मनदे हां मत्था भी टेकदे हां भेटा भी अर्पण करदे हां पर जिथों तक आग्या मनन दा सवाल है और उथों तक कोई विरला ही गुरसिख पहुंचदा है धन गुरु नानक देव महाराज सच्चे पातशाह जिन्हां नू सिखां दे प्रथम गुरु जाहर पीर जगत गुरु बाबा भी आख्या जांदा है सानू सूही राग दे अंदर पावन पवित्र उपदेश बख्शिश करन लगे हन धन गुरु नानक देव महाराज सच्चे पातशाह ने जां होर दूसरे सतगुरु साहिबान ने जितने भी बाणी उचारण कीती है उनू राग ते काव दे विच उचारण कीता है क्योंकि राग ते काव दो बहुत कोमल कला हन और इन्हां दा मनुखी मन ते भी डूंघा असर पैंदा है और इथों तक जिहड़े होर जीव जंतु पशु पंछी ने इथों तक बनस्पति है बिरश ने पानी है हवा है इहदे उत्ते भी इहदा बहुत अच्छा असर पैंदा है धन गुरु नानक देव महाराज सच्चे पातशाह ने राग ते काव दे अंदर सानू पावन पवित्र सुंदर उपदेश बख्शिश कीते हन सो सूही राग गुरमत संगीत दे अनुसार मेघ राग दी रागनी है ऊचै सुर सूहो पुन कीनी मेघ राग स्यों पांचो चीनी धन गुरु नानक देव महाराज सच्चे पातशाह उपदेश आरंभ करन तो पहला उस अकाल पुरख वाहिगुरु परमेश्वर दा वस्तु निर्देश रूप मंगल करदे हन एक ओंकार सतनाम करता पुरख निरभउ निरवैर अकाल मूरत अजूनी सैभं गुरप्रसाद ओ अकाल पुरख वाहिगुरु एक अद्वैत स्वरूप है ओंकार सारयां दा प्रकाशक सत नास्तु रहत नाम प्रसिद्ध है करता पुरख ओ अकाल पुरख वाहिगुरु सिरजनहार ते व्यापक स्वरूप है निरपौ निरवैर ओ अकाल पुरख वाहिगुरु निरपौ पै तो रहत अते वैर भाव तो भी मुक्त है अकाल मूरत ओ अकाल पुरख वाहिगुरु अकाल हस्ती है मूरत दा अर्थ है हस्ती मूरत दा अर्थ है स्वरूप ओ अकाल पुरख वाहिगुरु परमेश्वर काल तो रहत अकाल स्वरूप है अजूनी ओ कदे जूना विच नहीं आउंदा सहपंग सुते प्रकाश रूप है फिर वो मिलदा किवें है हजूर फरमाउंदे ने गुरप्रसाद ओ गुरु दी मेहर नाल गुरु दी कृपा नाल मिलदा है गुरु दी मेहर किवें हासिल हुंदी है ਇਹਦੇ ਬਾਰੇ ਤੁਸੀਂ ਪਹਿਲਾਂ ਕੁਝ ਵਿਚਾਰ ਸਰਵਣ ਕਰ ਚੁੱਕੇ ਹੋ। ਗੁਰੂ ਦੀ ਮਿਹਰ ਪ੍ਰਾਪਤ ਕਰਨ ਵਾਸਤੇ ਗੁਰੂ ਦਾ ਹੁਕਮ, ਗੁਰੂ ਦੀ ਆਗਿਆ ਮੰਨਣੀ ਜ਼ਰੂਰੀ ਹੈ, ਕਿਉਂਕਿ ਜਿਹੜਾ ਗੁਰਸਿੱਖ ਗੁਰੂ ਦੀ ਆਗਿਆ ਮੰਨਦਾ ਹੈ, ਗੁਰਸਿੱਖ ਮੀਤ ਚਲਹੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨਹੋ, ਹਰ ਹਰ ਕਥਾ ਨਿਰਾਲੀ, ਉਸ ਉੱਤੇ ਗੁਰੂ ਦੀ ਆਵਾਸ਼ ਮਿਹਰ ਹੁੰਦੀ ਹੈ। ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਜੇ ਪੁੱਤਰ ਪਿਤਾ ਦੀ ਆਗਿਆ ਮੰਨੇ, ਪਿਤਾ ਦਾ ਮਨ ਪ੍ਰਸੰਨ ਹੁੰਦਾ ਹੈ। ਜੇ ਪਤਨੀ ਪਤੀ ਦੀ ਆਗਿਆ ਮੰਨੇ ਤਾਂ ਪਤੀ ਦਾ ਮਨ ਪ੍ਰਸੰਨ ਹੁੰਦਾ ਹੈ। ਜੇ ਕੋਈ ਨੌਕਰ ਆਪਣੇ ਮਾਲਕ ਦਾ ਹੁਕਮ ਮੰਨੇ, ਮਾਲਕ ਦਾ ਮਨ ਖੁਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਗੁਰੂ ਦਾ ਹੁਕਮ ਮੰਨਦਾ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਈ ਸੀ, ਉਹਦੇ ਉੱਤੇ ਗੁਰੂ ਦਾ ਮਨ ਵੀ ਪ੍ਰਸੰਨ ਹੁੰਦਾ ਹੈ। ਅੱਗੇ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਆਰੰਭ ਕਰ ਰਹੇ ਹਨ। ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ। ਰਾਗ ਸੂਹੀ ਹੈ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਅੱਗੇ ਬਾਣੀ ਆਰੰਭ ਹੋਣ ਲੱਗੀ ਹੈ। ਚੌਪ ਦੇ ਇਹ ਚਾਰ ਪਦਿਆਂ ਵਾਲੇ ਸ਼ਬਦ ਨੇ, ਸ਼ਬਦ ਭਾਵੇਂ ਇੱਕੋ ਹੀ ਹੈ ਪਰ ਸਤਿਗੁਰੂ ਨੇ ਹੈਡਿੰਗ ਚੌਪ ਦੇ ਲਿਖਿਆ ਹੈ। ਕਰ ਪਹਿਲਾ, ਪਹਿਲੇ ਕਾਰ ਸੁਰ ਤਾਲ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਇਸ ਸ਼ਬਦ ਦਾ ਮੁੱਖ ਵਿਸ਼ਾ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ। ਰਹਾਉ ਦੀਆਂ ਪੰਕਤੀਆਂ ਹਨ, ਜਪ ਹੋ ਤਾਂ ਏਕੋ ਨਾਮਾ, ਅਵਰ ਨਰਾਫਲ ਕਾਮਾ ਰਹਾਉ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ, ਸਾਰੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਦਿੰਦੇ ਹਨ। ਜਪ ਹੋ ਤਾਂ ਏਕੋ ਨਾਮਾ, ਜੇ ਤੁਸੀਂ ਕੁਝ ਕਰਨਾ ਹੀ ਚਾਹੁੰਦੇ ਹੋ ਤਾਂ ਸਿਰਫ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ। ਸਤਿਗੁਰੂ ਨੇ ਇਹ ਵੀ ਬਚਨ ਲਿਖੇ ਨੇ, ਰਸਨਾ ਜਪੈ ਨ ਨਾਮ, ਤਿਲ ਤਿਲ ਕਰ ਕਟੀਐ। ਰਸਨਾ ਦੁਆਰਾ ਸਾਨੂੰ ਨਾਮ ਜਪਣਾ ਚਾਹੀਦਾ ਹੈ। ਜੇ ਅਸੀਂ ਇਸ ਰਸਨਾ ਦੁਆਰਾ ਨਾਮ ਨਹੀਂ ਜਪਦੇ ਤਾਂ ਸਤਿਗੁਰੂ ਕਹਿੰਦੇ ਨੇ ਤਿਲ ਤਿਲ ਕਰ ਕਟੀਐ, ਇਹਨੂੰ ਪੂਰਾ ਪੂਰਾ ਕਰਕੇ, ਕੀਮਾ ਕੀਮਾ ਕਰਕੇ ਕੱਟਿਆ ਜਾਵੇਗਾ। ਇਹ ਰਸਨਾ ਨਾਮ ਜਪਣ ਵਾਸਤੇ ਹੀ ਤਾਂ ਮਿਲੀ ਹੈ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਉਪਦੇਸ਼ ਦਿੰਦੇ ਹਨ, ਇਹ ਦੁਨੀਆਂ ਦੇ ਲੋਗੋ, ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਆਪਣੇ ਜੀਵਨ ਦੀ ਸਫਲਤਾ ਜਾਂ ਲੋਕ ਤੇ ਪਰਲੋਕ ਨੂੰ ਸਵਾਰਨਾ ਚਾਹੁੰਦੇ ਹੋ, ਜਪੋ ਤਾਂ ਏਕੋ ਨਾਮਾ, ਤਾਂ ਤੁਸੀਂ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ। ਅਵਰ ਨਰਾਫਲ ਕਾਮਾ, ਹੋਰ ਜਿਤਨੇ ਵੀ ਤੁਸੀਂ ਕੰਮ ਧੰਦੇ ਕਰਦੇ ਹੋ, ਉਹ ਤਾਂ ਸਾਰੇ ਦੇ ਸਾਰੇ ਨਿਸਫਲ ਹਨ, ਬੇਕਾਰ ਨੇ। ਉਹਨਾਂ ਦੁਆਰਾ ਤੁਹਾਨੂੰ ਕੋਈ ਆਤਮਕ ਲਾਭ ਨਹੀਂ ਹੋ ਸਕਦਾ, ਨਾ ਹੀ ਤੁਹਾਨੂੰ ਉਸ ਦੁਆਰਾ ਕੋਈ ਪਰਲੋਕ ਦਾ ਸੁੱਖ ਜਾਂ ਮੁਕਤੀ ਦਾ ਸੁੱਖ ਪ੍ਰਾਪਤ ਹੋ ਸਕਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਵਿੱਤਰ ਬਾਣੀ ਦੇ ਵਿੱਚ ਨਾਮ ਦੀ ਮਹਿਮਾ ਹੀ ਸਭ ਤੋਂ ਵਡੇਰੀ ਉਚਾਰਨ ਕੀਤੀ ਹੈ। ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟਾ ਹੈ ਨਾਕ ਪਕੜਾ ਹੈ ਠੱਗਣ ਕਹੋ ਸੰਸਾਰ। ਸਤਿਗੁਰੂ ਕਹਿੰਦੇ ਨੇ ਕਲਯੁਗ ਦੇ ਵਿੱਚ ਤਾਂ ਨਾਮ ਹੀ ਸਭ ਤੋਂ ਸ੍ਰੇਸ਼ਟ ਹੈ, ਜਪੋ ਤਾਂ ਏਕੋ ਨਾਮਾ। ਆਪ ਕਲੂ ਆਇਓ ਰੇ, ਇੱਕ ਨਾਮ ਬੋਵਹ ਬੋਵਹ, ਅਨਰੂਤ ਨਾਹੀ ਨਾਹੀ, ਮਦ ਪਾਰੋ ਭੁੱਲੋ ਭੁੱਲੋ। ਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੁਆ ਪਲੋ ਸਮੋ ਸਵਾਓ। ਨਾਲ ਹੀ ਸਤਿਗੁਰੂ ਮਹਾਰਾਜ ਨੇ ਇਹ ਵੀ ਗੱਲ ਸਾਨੂੰ ਸਮਝਾ ਦਿੱਤੀ, ਆਨ ਰੂਤੀ ਆਨ ਬੋਈਏ ਫਲ ਨਾ ਫੁੱਲੇ ਤਾਂ ਹੀ। ਜੇ ਵੱਤਰ ਕਿਸੇ ਹੋਰ ਬੀਜ ਬੀਜਣ ਦੀ ਹੈ ਤੇ ਅਸੀਂ ਕੋਈ ਆਪਣੀ ਮਰਜ਼ੀ ਨਾਲ ਹੀ ਕੋਈ ਹੋਰ ਬੀਜ ਬੀਜ ਦਿੰਦੇ ਹਾਂ ਤਾਂ ਉਹ ਕਦੇ ਫਲੀ ਭੂਤ ਨਹੀਂ ਹੋ ਸਕਦਾ। ਜਿੱਥੇ ਅਸੀਂ ਬੀਜ ਬੀਜਣਾ ਹੈ ਉੱਥੇ ਨਾਲ ਉਸਦੀ ਵੱਤਰ ਵੀ ਹੋਣੀ ਬਹੁਤ ਜ਼ਰੂਰੀ ਹੈ। ਇਸ ਕਲਯੁੱਗ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਬੀਜ ਬੀਜਣ ਦੀ ਵੱਤਰ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਵੀ ਬਚਨ ਨੇ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਜਪਹੋ ਤਾਂ ਏਕੋ ਨਾਮਾ, ਐ ਦੁਨੀਆਂ ਦੇ ਲੋਗੋ, ਜੇ ਤੁਸੀਂ ਆਪਣੇ ਜੀਵਨ ਦੀ ਸਫਲਤਾ ਕਰਨਾ ਚਾਹੁੰਦੇ ਹੋ ਫਿਰ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਅਵਰ ਨਿਰਾਫਲ ਕਾਮਾ। ਇਸ ਨਾਮ ਦੇ ਮੁਕਾਬਲੇ ਤੇ ਤੁਸੀਂ ਹੋਰ ਜਿੰਨੇ ਵੀ ਕਰਮ ਕਰਦੇ ਹੋ, ਚਾਹੇ ਉਹ ਪੁੰਨ ਰੂਪ ਕਰਮ ਨੇ ਚਾਹੇ ਕੋਈ ਹੋਰ ਤੀਰਥ ਵਰਤ ਇਸ਼ਨਾਨ ਆਦਿਕ ਧਰਮ ਦੇ ਕੰਮ ਨੇ, ਉਹ ਸਾਰੇ ਹੀ ਨਿਸਫਲ ਨੇ। ਉਹ ਕਿਉਂ? ਸਤਿਗੁਰੂ ਦੇ ਬਚਨ ਨੇ, ਕਰਮ ਧਰਮ ਪਾਖੰਡ ਜੋ ਦਿਸੈ ਹੈ ਤਿੰਨ ਜਮਜਾ ਗਾਤੀ ਲੁੱਟੈ। ਜਿਹੜੇ ਦਿਖਾਵੇ ਦੇ ਪਖੰਡ ਦੇ ਧਰਮ ਕਰਮ ਦਿਸਦੇ ਹਨ ਉਹਨਾਂ ਨੂੰ ਜਮ ਜਗਾਤੀਏ ਰਸਤੇ ਵਿੱਚ ਹੀ ਲੁੱਟ ਲੈਂਦੇ ਨੇ। ਤੇ ਵਾਹਿਗੁਰੂ ਦਾ ਨਾਮ ਹੀ ਅੱਗੇ ਪ੍ਰਲੋਕ ਵਿੱਚ ਸਾਡੇ ਨਾਲ ਜਾਂਦਾ ਹੈ। ਜਹਿ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹਿ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਇੱਕ ਇਹ ਵੀ ਗੱਲ ਯਾਦ ਰੱਖੋ, ਜਿਹੜਾ ਨਾਮ ਅਸੀਂ ਰਸਨਾ ਤੋਂ ਜਪਦੇ ਹਾਂ ਉਹਦਾ ਸੰਬੰਧ ਸਾਡੇ ਸਰੀਰ ਨਾਲ ਹੈ, ਤੇ ਜਿਹੜਾ ਨਾਮ ਅਸੀਂ ਮਨ ਦੁਆਰਾ ਸਿਮਰਦੇ ਹਾਂ ਉਹ ਸਾਡੇ ਨਾਲ ਜਾਂਦਾ ਹੈ। ਜਿਸ ਨਾਮ ਦਾ ਸਾਡੀ ਸੁਰਤ ਨਾਲ ਸਾਡੇ ਮਨ ਦੀ ਬਿਰਤੀ ਨਾਲ ਸੰਬੰਧ ਜੁੜਦਾ ਹੈ ਉਹ ਨਾਮ ਅੱਗੇ ਸਾਡੇ ਨਾਲ ਜਾਂਦਾ ਹੈ, ਕਿਉਂਕਿ ਸਰੀਰ ਤਾਂ ਇੱਥੇ ਰਹਿ ਜਾਣਾ ਹੈ ਤੇ ਜਿਹੜਾ ਸੂਖਮ ਸਰੀਰ ਹੈ ਤੇ ਮਨ ਹੈ ਉਹਨੇ ਅੱਗੇ ਜਾਣਾ ਹੁੰਦਾ ਹੈ। ਇਸੇ ਲਈ ਜਿਹੜਾ ਮਨ ਦੁਆਰਾ ਨਾਮ ਜਪਦੇ ਹੋਣਾ ਉਸ ਨਾਮ ਨੇ ਅੱਗੇ ਜਾ ਕੇ ਤੁਹਾਡੇ ਕੰਮ ਆਉਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਪ ਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਜਪਣ ਨੂੰ ਇੱਕ ਬੜੀ ਸੁੰਦਰ ਉਦਾਹਰਣ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ। ਉਹ ਉਦਾਹਰਣ ਕੀ ਹੈ? ਜਿਵੇਂ ਪੁਰਾਣੇ ਸਮੇਂ ਦੇ ਵਿੱਚ ਸਿਆਣੀਆਂ ਸਵਾਣੀਆਂ ਮਾਈਆਂ ਬੀਬੀਆਂ ਦੁੱਧ ਜਮਾਉਂਦੀਆਂ ਸਨ, ਤੇ ਦੁੱਧ ਜਮਾਉਣ ਤੋਂ ਪਹਿਲਾਂ ਜਿਸ ਭਾਂਡੇ ਵਿੱਚ ਦੁੱਧ ਜਮਾਉਣਾ ਹੁੰਦਾ ਸੀ ਉਸ ਭਾਂਡੇ ਨੂੰ ਧੋਂਦੀਆਂ ਸਨ, ਫਿਰ ਉਸਨੂੰ ਧੁੱਪੇ ਵੀ ਰੱਖ ਕੇ ਸੁਕਾਉਂਦੀਆਂ ਸਨ ਤੇ ਕਈ ਵਾਰੀ ਉਸਨੂੰ ਧੂਫ ਵੀ ਦਿੰਦੀਆਂ ਸਨ। ਫਿਰ ਉਸ ਭਾਂਡੇ ਦੇ ਵਿੱਚ ਦੁੱਧ ਪਾ ਕੇ ਜਾਗ ਵੀ ਲਾਉਂਦੀਆਂ ਸਨ, ਫਿਰ ਜਾਗ ਲਾ ਕੇ ਕੁਛ ਸਮੇਂ ਲਈ ਉਸ ਦੁੱਧ ਨੂੰ ਪਾਸੇ ਰੱਖ ਦਿੱਤਾ ਜਾਂਦਾ ਸੀ, ਫਿਰ ਕੁਛ ਸਮੇਂ ਤੋਂ ਬਾਅਦ ਉਹ ਦੁੱਧ ਜੰਮਦਾ ਸੀ ਤੇ ਫਿਰ ਉਹ ਸਵਾਣੀਆਂ ਦੁੱਧ ਵਿੱਚ ਮਧਾਣੀ ਪਾ ਕੇ ਉਸ ਦੁੱਧ ਨੂੰ ਰਿੜਕਦੀਆਂ, ਉਹਦੇ ਵਿੱਚੋਂ ਮੱਖਣ ਨਿਕਲਦਾ ਤੇ ਫਿਰ ਉਸ ਮੱਖਣ ਨੂੰ ਅੱਗੇ ਕੋਈ ਧਰਮ ਕਰਮ ਦੇ ਲਈ ਪੂਜਾ ਪਾਠ ਦੇ ਲਈ ਤੇ ਉਸ ਨੂੰ ਵਰਤਿਆ ਜਾਂਦਾ ਸੀ। ਉਸ ਦੁੱਧ ਜਮਾਉਣ ਤੋਂ ਲੈ ਕੇ ਤੇ ਮੱਖਣ ਕੱਢਣ ਤੱਕ ਜੋ ਸਾਰੀ ਇਹ ਪ੍ਰਕਿਰਿਆ ਹੈ ਉਸ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ। ਲਓ ਆਪ ਸੰਗਤਾਂ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪਾਂਡਾ ਤੋਏ ਬੈਸ ਧੂਪ ਦੇਵੋ ਤੋ ਦੂਦੈ ਕੋ ਜਾਵੋ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਜੇ ਤੁਸੀਂ ਨਾਮ ਜਪਣਾ ਹੈ ਤੇ ਨਾਮ ਜਪਣ ਤੋਂ ਪਹਿਲਾਂ ਜਿਵੇਂ ਮਾਈਆਂ ਬੀਬੀਆਂ ਦੁੱਧ ਜਮਾਉਣ ਤੋਂ ਪਹਿਲਾਂ ਜਿਸ ਭਾਂਡੇ ਵਿੱਚ ਦੁੱਧ ਪਾਉਣਾ ਹੁੰਦਾ ਸੀ ਤੇ ਉਸ ਭਾਂਡੇ ਨੂੰ ਧੋਂਦੀਆਂ ਸਨ, ਕਈ ਵਾਰੀ ਗਰਮ ਪਾਣੀ ਨਾਲ ਵੀ ਉਸ ਨੂੰ ਧੋਣਾ ਪੈਂਦਾ, ਤਾਂ ਕਿ ਭਾਂਡਾ ਪੂਰਨ ਸਾਫ਼ ਹੋ ਜਾਵੇ। ਜੇ ਉਸ ਭਾਂਡੇ ਦੇ ਵਿੱਚ ਕੋਈ ਦਹੀਂ ਜਾਂ ਲੱਸੀ ਦੀ ਅੰਸ਼ ਕੋਈ ਅੰਦਰ ਜੰਮੀ ਰਹਿ ਜਾਵੇ, ਫਿਰ ਉਹਦੇ ਨਾਲ ਦਹੀਂ ਖੱਟਾ ਜੰਮਦਾ ਸੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਂਡਾ ਧੋਏ ਗੁਰਮੁਖੋ, ਪਹਿਲਾਂ ਭਾਂਡਾ ਧੋ ਕੇ ਬੈਸ ਧੂਪ ਦੇਵੋ, ਫਿਰ ਬੈਠ ਕੇ ਤੁਸੀਂ ਉਸ ਨੂੰ ਧੁੱਪ ਵੀ ਦਿਓ, ਭਾਵ ਉਸ ਨੂੰ ਧੁੱਪੇ ਰੱਖ ਕੇ ਸੁਕਾਓ, ਤਾਂ ਕਿ ਉਸ ਭਾਂਡੇ ਨੂੰ ਧੋ ਕੇ ਜਦੋਂ ਧੁੱਪੇ ਰੱਖਿਆ ਜਾਂਦਾ ਸੀ, ਜਿਹੜੀ ਉਹਦੀ ਹੋਰ ਕੋਈ ਪਹਿਲਾਂ ਲੱਸੀ ਦੀ ਸਮੈਲ ਹੁੰਦੀ ਸੀ ਜਾਂ ਖਟਾਸ ਹੁੰਦੀ ਸੀ, ਉਹ ਸਾਰੀ ਖਤਮ ਹੋ ਜਾਂਦੀ ਸੀ। ਫਿਰ ਉਹਨੂੰ ਤੱਤੇ ਕੋਲਿਆਂ ਦੇ ਉੱਪਰ ਹਰਬਲ ਪਾ ਕੇ ਤੇ ਉਸ ਨੂੰ ਧੂਫ ਦਿੱਤਾ ਜਾਂਦਾ ਸੀ, ਤਾਂ ਕਿ ਉਹਦੇ ਜਿਹੜੇ ਭਾਂਡੇ ਦੇ ਵਿਚਲੇ ਕੋਈ ਕੀਟਾਣੂ ਨੇ, ਜਰਾਸੀਮ ਨੇ, ਉਹ ਵੀ ਖਤਮ ਹੋ ਜਾਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਇਸੇ ਤਰ੍ਹਾਂ ਤੁਹਾਡਾ ਜੋ ਹਿਰਦਾ ਹੈ, ਤੁਹਾਡਾ ਜੀਵਨ, ਇਹ ਵੀ ਇੱਕ ਭਾਂਡਾ ਹੈ, ਪਹਿਲਾਂ ਇਸ ਭਾਂਡੇ ਨੂੰ ਧੋਣਾ ਹੈ। ਠੀਕ ਹੈ, ਸਰੀਰ ਨੂੰ ਤਾਂ ਆਪਾਂ ਪਾਣੀ ਨਾਲ ਧੋ ਲੈਂਦੇ ਹਾਂ, ਪਰ ਆਪਣੇ ਹਿਰਦੇ ਨੂੰ ਕਿਵੇਂ ਧੋਣਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਅਸੀਂ ਆਪਣੇ ਜੀਵਨ ਦੇ ਭਾਂਡੇ ਨੂੰ ਅਥਵਾ ਆਪਣੇ ਹਿਰਦੇ ਰੂਪ ਭਾਂਡੇ ਨੂੰ ਸੇਵਾ ਦੇ ਨਾਲ, ਸਿਮਰਨ ਦੇ ਨਾਲ ਧੋਣਾ ਹੈ। ਇਸ ਭਾਂਡੇ ਨੂੰ ਧੋ ਕੇ ਤੇ ਫਿਰ ਸੰਗਤ ਵਿੱਚ ਬੈਠ ਕੇ ਜਸ ਦਾ ਧੂਪ ਵੀ ਦੇਣਾ ਹੈ। ਸੰਗਤ ਵਿੱਚ ਬੈਠ ਕੇ ਬਾਣੀ ਕੀਰਤਨ ਕਥਾ ਨੂੰ ਸੁਣਨਾ, ਇਹੀ ਮਾਨੋ ਇਸ ਨੂੰ ਧੂਪ ਦੇਣਾ ਹੈ ਜਾਂ ਧੁੱਪ ਦੇਣੀ ਹੈ। ਤਾਂ ਉਹ ਦੁੱਧੈ ਕੋ ਜਾਵਹੁ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਤੁਹਾਡਾ ਜੀਵਨ ਦਾ ਭਾਂਡਾ ਧੋ ਕੇ ਸਾਫ਼ ਹੋ ਗਿਆ, ਸਤਸੰਗਤ ਵਿੱਚ ਬੈਠ ਕੇ ਜਸ ਦਾ ਧੂਪ ਦੇ ਕੇ ਤੁਸੀਂ ਇਸ ਨੂੰ ਸ਼ੁੱਧ ਕਰ ਲਿਆ, ਤਾਂ ਉਹ ਦੁੱਧ ਹੈ ਕੋ ਜਾਵੋ, ਫਿਰ ਤੁਸੀਂ ਦੁੱਧ ਵਾਸਤੇ ਜਾਓ। ਦੁੱਧ ਲੈਣ ਵਾਸਤੇ ਕਿੱਥੇ ਜਾਣਾ ਹੈ? ਜਾਣਾ ਹੈ ਸਤਿਗੁਰੂ ਦੇ ਕੋਲ। ਤੇ ਉਹ ਦੁੱਧ ਕਿਹੜਾ ਹੈ? ਹਜ਼ੂਰ ਅੱਗੇ ਫਰਮਾਉਂਦੇ ਹਨ,
ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਦੁੱਧ ਕਿਹੜਾ ਹੈ? ਦੂਧ ਕਰਮ ਫੁਨ ਸੁਰਤ ਸਮਾਇਣ, ਨਿਸਕਾਮ ਕਰਮਾਂ ਦਾ ਦੁੱਧ ਹੈ। ਤੇ ਜਿਹੜਾ ਮਨੁੱਖ ਨਿਸਕਾਮ ਕਰਮਾਂ ਦਾ ਦੁੱਧ ਗੁਰੂ ਦੇ ਕੋਲੋਂ ਪ੍ਰਾਪਤ ਕਰਦਾ ਹੈ, ਤੇ ਫਿਰ ਉਸ ਨੂੰ ਆਪਣੇ ਹਿਰਦੇ ਦੇ ਭਾਂਡੇ ਵਿੱਚ ਪਾਉਂਦਾ ਹੈ, ਹੁਣ ਸੁਰਤ ਸਮਾਇਨ ਉਸ ਗੁਰੂ ਕੇ ਬਖਸ਼ੇ ਹੋਏ ਦੁੱਧ ਦੇ ਵਿੱਚ, ਜਿਹੜੀ ਆਪਣੀ ਸੁਰਤ ਨੂੰ ਜੋੜਨਾ ਹੈ। ਸਮਾਇਨ ਇਹ ਜਾਗ ਲਾਉਣੀ ਹੈ, ਜਿਵੇਂ ਭਾਂਡੇ ਵਿੱਚ ਦੁੱਧ ਪਾ ਕੇ ਫਿਰ ਉਸ ਦੁੱਧ ਨੂੰ ਜਾਗ ਲਾਇਆ ਜਾਂਦਾ ਹੈ। ਦੁੱਧ ਕਰਮ, ਕੁਛ ਵਿਦਵਾਨਾਂ ਨੇ ਨਿਸਕਾਮ ਕਰਮਾਂ ਨੂੰ ਦੁੱਧ ਲਿਖਿਆ ਹੈ, ਪਰ ਮਹਾਂਪੁਰਖ ਕਰਮ ਦਾ ਅਰਥ ਹੈ ਬਖਸ਼ਿਸ਼। ਬਖਸ਼ਿਸ਼ ਕੀ ਹੈ? ਜੋ ਗੁਰੂ ਵੱਲੋਂ ਸਾਨੂੰ ਉਪਦੇਸ਼ ਮਿਲਦਾ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ, ਇਹ ਜਿਹੜਾ ਗੁਰੂ ਵੱਲੋਂ ਬਖਸ਼ਿਸ਼ ਰੂਪ ਦੇ ਵਿੱਚ ਸਾਨੂੰ ਨਾਮ ਮਿਲਦਾ ਹੈ, ਇਹ ਮਾਨੋ ਦੁੱਧ ਹੈ। ਤੇ ਫੁਨਸੁਰਤ ਸਮਾਇਨ, ਜਿਹੜੀ ਨਾਮ ਦੇ ਨਾਲ ਆਪਣੀ ਸੁਰਤ ਜੋੜਨੀ ਹੈ, ਇਹ ਮਾਨੋ ਇਸ ਨੂੰ ਜਾਗ ਲਾਉਣਾ। ਹੋਏ ਨਿਰਾਸ ਜਮਾਵਹੋ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਤੁਸੀਂ ਦੁਨੀਆਂ ਵੱਲੋਂ, ਦੁਨੀਆਂ ਦੀ ਆਸਾ ਤੋਂ ਨਿਰਾਸ਼ ਹੋ ਕੇ ਤੁਸੀਂ ਨਾਮ ਸਿਮਰਨ ਦਾ ਅਭਿਆਸ ਕਰਨਾ ਹੈ। ਇਸ ਢੰਗ ਦੇ ਨਾਲ ਤੁਸੀਂ ਇਸ ਗੁਰ ਉਪਦੇਸ਼ ਦੇ ਦੁੱਧ ਨੂੰ ਜਮਾ ਲਓ, ਭਾਵ ਆਪਣੇ ਅੰਦਰ ਇਸ ਨੂੰ ਟਿਕਾ ਲਓ।
ਜਪਹੋ ਤਾਏ ਕੋ ਨਾਮਾ, ਅਵਰ ਨਿਰਾਫਲ ਕਾਮਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜੇ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਤਾਂ ਇੱਕੋ ਹੀ ਕੰਮ ਕਰੋ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਹਜ਼ੂਰ ਫਰਮਾਉਂਦੇ ਨੇ, ਜਪਹੋ ਤਾਂ ਏਕੋ ਨਾਮਾ, ਤੁਸੀਂ ਕੇਵਲ ਤਾਂ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਅਵਰ ਨਿਰਾਫਲ ਕੰਮ, ਤੇ ਹੋਰ ਜਿਤਨੇ ਵੀ ਤੁਹਾਡੇ ਦੁਨੀਆਂ ਦੇ ਕੰਮ ਨੇ ਉਹ ਸਾਰੇ ਦੇ ਸਾਰੇ ਨਿਸਫਲ ਨੇ। ਇੱਕ ਨਾਮ ਹੀ ਹੈ ਦੁੱਧ ਰਿੜਕਣ ਵਾਂਗ, ਜਿਸ ਦੇ ਵਿੱਚੋਂ ਸਾਨੂੰ ਮੁਕਤੀ ਦਾ ਤੇ ਆਤਮਕ ਆਨੰਦ ਦਾ ਮੱਖਣ ਮਿਲ ਸਕਦਾ ਹੈ। ਬਾਕੀ ਜਿਹੜੇ ਹੋਰ ਸਾਰੇ ਕੰਮ ਨੇ ਉਹ ਤੇ ਲੱਸੀ ਰਿੜਕਣ ਵਾਂਗ ਨੇ ਜਾਂ ਪਾਣੀ ਰਿੜਕਣ ਵਾਂਗ ਨਿਸਫਲ ਹਨ।
ਇਹੋ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ।
ਰਹਾਉ ਬਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਦੁੱਧ ਜੰਮ ਜਾਂਦਾ ਹੈ ਤੇ ਫੇਰ ਮਾਈਆਂ ਬੀਬੀਆਂ ਕੀ ਕਰਦੀਆਂ ਹਨ, ਮਧਾਣੀ ਲੈ ਕੇ ਤੇ ਉਹਨੂੰ ਨੇਤਰਾ ਪਾ ਕੇ ਤੇ ਨੇਤਰੇ ਦੀਆਂ ਜਿਹੜੀਆਂ ਉਹ ਗੁੱਲੀਆਂ ਹੁੰਦੀਆਂ ਨੇ ਉਹਨਾਂ ਨੂੰ ਈਟੀ ਲਿਖਿਆ ਹੈ ਹੱਥ ਵਿੱਚ ਪਕੜ ਕੇ, ਫਿਰ ਉਹ ਉਸ ਦੁੱਧ ਨੂੰ ਰਿੜਕਦੀਆਂ ਨੇ ਤੇ ਫਿਰ ਉਹਦੇ ਵਿੱਚੋਂ ਮੱਖਣ ਨਿਕਲਦਾ ਹੈ। ਹਜ਼ੂਰ ਕਹਿੰਦੇ ਇਹੋ ਮਨ ਈਟੀ ਹਾਥ ਕਰੋ ਫੁਨ, ਇਹ ਜਿਹੜਾ ਮਨ ਹੈ ਇਹਨੂੰ ਮਧਾਨੀ ਬਣਾ ਲਓ ਤੇ ਜਿਹੜੇ ਮਨ ਦੇ ਸੰਕਲਪ ਵਿਕਲਪ ਨੇ ਇਹਨਾਂ ਗੁਲੀਆਂ ਨੂੰ ਆਪਣੇ ਹੱਥ ਵਿੱਚ ਪਕੜ ਲਵੋ, ਭਾਵ ਮਨ ਨੂੰ ਮਧਾਣੀ ਬਣਾ ਕੇ ਮਨ ਦੇ ਸੰਕਲਪਾਂ ਵਿਕਲਪਾਂ ਤੇ ਕਾਬੂ ਪਾਓ, ਇਹ ਮਧਾਣੀ ਹੈ। ਤੇ ਹੁਣ ਨੇਤਰੋਂ ਨੀਂਦ ਨਾ ਆਵੇ। ਨੇਤਰਾ ਕੀ ਹੈ? ਨੇਤਰਾ ਹੈ ਜਦੋਂ ਆਪਾਂ ਭਜਨ ਬੰਦਗੀ ਕਰਨੀ ਹੈ, ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਉਸ ਵੇਲੇ ਆਲਸ ਵੀ ਆਉਂਦੀ ਹੈ, ਨੀਂਦ ਵੀ ਜ਼ੋਰ ਪਾਉਂਦੀ ਹੈ, ਪਰ ਸਤਿਗੁਰੂ ਦਾ ਹੁਕਮ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਜਦੋਂ ਅਸੀਂ ਸਿਮਰਨ ਕਰਨਾ ਹੈ, ਨਾਮ ਦਾ ਅਭਿਆਸ ਕਰਨਾ ਹੈ, ਉੱਥੇ ਮਨ ਨੂੰ ਮਧਾਣੀ ਬਣਾ ਕੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਆਪਣੇ ਹੱਥ ਵਿੱਚ ਪਕੜ ਕੇ ਤੇ ਫਿਰ ਸਾਵਧਾਨਤਾ ਦੇ ਨਾਲ ਪੂਰੀ ਸੁਚੇਤਾਈ ਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ ਹੈ। ਨੇਤਰੋ ਇਹ ਨੇਤਰਾ ਹੈ ਵੀ ਨਾਮ ਜਪਦਿਆਂ ਹੋਇਆਂ ਨੀਂਦ ਨਾ ਆਵੇ, ਆਲਸ ਨਾ ਆਵੇ, ਇਹ ਨੇਤਰਾ ਪਾਉਣਾ ਹੈ।
ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਰਸਨਾ ਨਾਮ ਜਪੋ ਤਬ ਮਥੀਐ, ਤੁਸੀਂ ਰਸਨਾ ਦੁਆਰਾ ਵਾਹਿਗੁਰੂ ਦਾ ਨਾਮ ਜਪੋ। ਜਿਵੇਂ ਜਿਵੇਂ ਰਸਨਾ ਦੁਆਰਾ ਨਾਮ ਜਪੋਗੇ ਤੇ ਫਿਰ ਸਮਝ ਲਓ ਇਸ ਦੁੱਧ ਨੂੰ ਰਿੜਕਿਆ ਜਾਂਦਾ ਹੈ। ਇਨ ਬਿਦ ਅੰਮ੍ਰਿਤ ਪਾਵੋ, ਜਦੋਂ ਲਗਾਤਾਰ ਰਸਨਾ ਤੋਂ ਨਾਮ ਜਪੋਗੇ, ਨਾਮ ਜਪਦਿਆਂ ਜਪਦਿਆਂ ਇਹ ਨਾਮ ਤੁਹਾਡੇ ਅੰਦਰ ਮਨ ਦੇ ਵਸ ਜਾਵੇਗਾ, ਫਿਰ ਅੱਗੇ ਤੁਹਾਨੂੰ ਅੰਮ੍ਰਿਤ ਕੀ ਹੈ, ਨਾਮ ਦਾ ਰਸ, ਉਹ ਨਾਮ ਦਾ ਅੰਮ੍ਰਿਤ ਰਸ ਇਸ ਤਰ੍ਹਾਂ ਤੁਸੀਂ ਪ੍ਰਾਪਤ ਕਰ ਲਵੋ। ਅਥਵਾ ਅੰਮ੍ਰਿਤ ਤੋਂ ਮੁਰਾਦ ਹੈ ਆਤਮਕ ਆਨੰਦ। ਜਦੋਂ ਨਾਮ ਦਾ ਅਭਿਆਸ ਕਰਦਿਆਂ ਹੋਇਆਂ ਤੁਹਾਡੀ ਸੁਰਤ ਏਕਾਗਰ ਹੋਵੇਗੀ ਤੇ ਇਸ ਤਰ੍ਹਾਂ ਤੁਸੀਂ ਆਤਮਕ ਆਨੰਦ ਦਾ, ਆਤਮਕ ਰਸ ਦਾ ਮੱਖਣ ਵੀ ਪ੍ਰਾਪਤ ਕਰ ਲਵੋਗੇ।
ਮਨ ਸੰਪਟ ਜਿਤ ਸਤਸਰ ਨਾਵਣ ਪਾਵਨ ਪਾਤੀ ਤ੍ਰਿਪਤ ਕਰੇ।
ਲੋਕ ਕਹਿੰਦੇ ਨੇ ਜਦੋਂ ਕੋਈ ਸਵਾਣੀਆਂ ਦੁੱਧ ਰਿੜਕ ਕੇ ਮੱਖਣ ਕੱਢਦੀਆਂ ਨੇ ਤੇ ਉਸ ਮੱਖਣ ਨੂੰ ਕਈ ਵਾਰੀ ਭੋਗ ਵੀ ਲਵਾਇਆ ਜਾਂਦਾ। ਜਿਹੜੇ ਮੂਰਤੀਆਂ ਦੇ ਪੂਜਕ ਨੇ, ਦੇਵੀ ਦੇਵਤਿਆਂ ਦੇ ਉਪਾਸ਼ਕ ਲੋਕ ਨੇ, ਫਿਰ ਉਹ ਜਿਹੜਾ ਮੱਖਣ ਕੱਢਿਆ ਹੁੰਦਾ ਹੈ ਉਸ ਦਾ ਉਹ ਠਾਕਰਾਂ ਨੂੰ ਭੋਗ ਵੀ ਲਾਉਂਦੇ ਨੇ। ਤੇ ਸਤਿਗੁਰੂ ਕਹਿੰਦੇ ਨੇ ਮਨ ਸੰਪਟ, ਇਹ ਮਨ ਹੀ ਸੰਪਟ ਡੱਬਾ ਹੈ ਜਿਹਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ। ਸੰਪਟ ਉਸ ਡੱਬੇ ਨੂੰ ਕਹਿੰਦੇ ਨੇ ਜਿਹਦੇ ਵਿੱਚ ਕੋਈ ਪੰਡਿਤ, ਕੋਈ ਬ੍ਰਾਹਮਣ ਵੀ ਉਹ ਠਾਕੁਰ ਰੱਖਦਾ ਹੈ, ਮੂਰਤੀਆਂ ਰੱਖਦਾ ਹੈ। ਮਨ ਸੰਪਟ ਇਹ ਮਨ ਹੀ ਡੱਬਾ ਹੈ, ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਵਸ ਰਹੀ ਹੈ। ਜਿਤ ਸਤ ਸਰ ਨਾਮਨ, ਜਿਹਦੇ ਵਿੱਚ ਸੱਤ ਸਰੋਵਰ ਵੀ ਨੇ। ਉਹ ਸੱਤ ਸਰੋਵਰ ਕਿਹੜੇ ਨੇ? ਜਿਹੜੇ ਸੱਤ ਸੰਤੋਖ, ਦਇਆ, ਧਰਮ, ਵਿਚਾਰ, ਵੈਰਾਗ ਤੇ ਵਿਵੇਕ, ਇਹ ਜਿਹੜੇ ਸੱਤ ਦੈਵੀ ਗੁਣ ਨੇ, ਇਹ ਮਾਨੋ ਸੱਤ ਸਰੋਵਰ ਨੇ। ਇਹ ਵੀ ਸਾਡੇ ਅੰਦਰ ਹੀ ਨੇ। ਇਹ ਮਨ ਡੱਬਾ ਹੈ ਜਿਹਦੇ ਵਿੱਚ ਪਰਮੇਸ਼ਰ ਵੀ ਵਸ ਰਿਹਾ ਹੈ ਤੇ ਜਿਹਦੇ ਵਿੱਚ ਸੱਤ ਸਰੋਵਰ ਦੈਵੀ ਗੁਣ ਵੀ ਵਸ ਰਹੇ ਨੇ। ਇਹਨਾਂ ਦੇ ਵਿੱਚ ਜੀਵ ਨੂੰ ਨਹਾਵਣ, ਇਸ਼ਨਾਨ ਕਰਨਾ ਚਾਹੀਦਾ ਹੈ। ਇਹ ਸੱਤ ਸਰ ਤੋਂ ਮੁਰਾਦ ਹੈ ਸੱਤ ਸਮੁੰਦਰਾਂ ਦੀ, ਕਿਉਂਕਿ ਸੱਤ ਸਮੁੰਦਰਾਂ ਦਾ ਇਸ਼ਨਾਨ ਕਰਕੇ ਕਹਿੰਦੇ ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਵੀ ਇਹ ਬਚਨ ਲਿਖੇ ਨੇ, ਕਹਾਂ ਪਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਖਤਿਆਨ ਲਗਾਇਓ ਨਾਥ ਫਿਰੋ ਲਈਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਲੋਕ ਸਤਾਂ ਸਮੁੰਦਰਾਂ ਦੇ ਵਿੱਚ ਵੀ ਨਹਾਉਂਦੇ ਸਨ, ਪਰ ਸਤਿਗੁਰੂ ਕਹਿੰਦੇ ਨੇ ਉਹ ਸੱਤ ਸਮੁੰਦਰ ਤੁਹਾਡੇ ਅੰਦਰ ਹੀ ਨੇ, ਜਿਹੜੇ ਦੇਵੀ ਗੁਣ ਨੇ ਸੱਤ ਸੰਤੋਖ, ਦਇਆ, ਧਰਮ, ਵਿਚਾਰ, ਵੈਰਾਗ ਤੇ ਵਿਵੇਕ, ਇਹੀ ਸੱਤ ਸਮੁੰਦਰ ਨੇ। ਇਹਨਾਂ ਦੇ ਵਿੱਚ ਇਸ਼ਨਾਨ ਕਰੋ ਤੇ ਭਾਵਨ ਪਾਤੀ ਤ੍ਰਿਪਤ ਕਰੇ, ਤੇ ਜਿਹੜੀ ਭਾਵਨਾ ਦੀਆਂ ਸ਼ਰਧਾ ਦੀਆਂ ਪਾਤੀ ਪਤਲਾਂ ਲੈ ਕੇ ਉਹਦੇ ਉੱਤੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਦਾ ਮੱਖਣ ਪਰੋਸ ਕੇ ਤ੍ਰਿਪਤ ਕਰੇ, ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜੋ ਸਾਡੇ ਅੰਦਰ ਹੀ ਬੈਠਾ ਹੈ ਉਹਨੂੰ ਤ੍ਰਿਪਤ ਕਰਨਾ ਚਾਹੀਦਾ ਹੈ। ਭਾਵ ਨਾਮ ਦਾ ਭੋਗ ਲਵਾ ਕੇ, ਨਾਮ ਹੀ ਸਭ ਤੋਂ ਉੱਤਮ ਪ੍ਰਸ਼ਾਦ ਹੈ, ਤੇ ਨਾਮ ਨੂੰ ਭਾਵਨਾ ਦੀਆਂ ਪਤਲਾਂ ਤੇ ਰੱਖ ਕੇ ਤੇ ਆਪਣੇ ਅੰਦਰ ਬੈਠੇ ਉਸ ਪਰਮਾਤਮਾ ਨੂੰ ਤ੍ਰਿਪਤ ਕਰੇ ਪ੍ਰਸੰਨ ਕਰਨਾ ਚਾਹੀਦਾ ਹੈ।
ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਧ ਸਾਹਿਬ ਰਵਤ ਰਹਿ।
ਫਿਰ ਮਹਾਰਾਜ ਪੂਜਾ ਕਿਹੜੀ ਅਰਪਣ ਕਰਨੀ ਹੈ? ਪੂਜਾ ਪ੍ਰਾਣ, ਇਹ ਸਾਡੇ ਪ੍ਰਾਣ ਹੀ ਪੂਜਾ ਨੇ। ਭਾਵੇ ਪ੍ਰਾਣ, ਇਹ ਪ੍ਰਾਣ ਉਸ ਵਾਹਿਗੁਰੂ ਦੀ ਭੇਟਾ ਕਰਕੇ, ਸੇਵਕ ਜੇ ਸੇਵੇ, ਜਿਹੜਾ ਸੇਵਕ ਬਣ ਕੇ ਇਸ ਢੰਗ ਦੇ ਨਾਲ ਵਾਹਿਗੁਰੂ ਦੀ ਸੇਵਾ ਕਰੇ, ਇਨ ਵਿਧ ਸਾਹਿਬ ਰਵਤ ਰਹਿ, ਇਸ ਤਰੀਕੇ ਦੇ ਨਾਲ ਫਿਰ ਉਹ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ, ਭਾਵ ਉਸ ਦੇ ਆਨੰਦ ਨੂੰ ਹਮੇਸ਼ਾ ਲਈ ਮੰਨਦਾ ਰਹਿੰਦਾ ਹੈ। ਭਾਵ ਜਿਹੜੇ ਬ੍ਰਾਹਮਣ ਲੋਕ ਨੇ ਮੂਰਤੀਆਂ ਨੂੰ, ਠਾਕਰਾਂ ਨੂੰ ਭੋਗ ਲਵਾਉਂਦੇ ਸਨ, ਪਰ ਸਤਿਗੁਰੂ ਕਹਿੰਦੇ ਨੇ ਬਈ ਮਨ ਹੀ ਡੱਬਾ ਹੈ ਜਿਹਦੇ ਵਿੱਚ ਸੱਤ ਸਰੋਵਰ ਨੇ, ਦੈਵੀ ਗੁਣ ਨੇ, ਤੇ ਉਹਨਾਂ ਦੇ ਵਿੱਚ ਇਸ਼ਨਾਨ ਕਰਕੇ ਤੇ ਫਿਰ ਭਾਵਨਾ ਦੀਆਂ ਪਤਲਾਂ ਤੇ ਵਾਹਿਗੁਰੂ ਦੇ ਨਾਮ ਦਾ ਮੱਖਣ ਪਰੋਸ ਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਅੰਦਰੇ ਹੀ ਭੋਗ ਲਵਾਵੇ ਤੇ ਉਹਨੂੰ ਪ੍ਰਸੰਨ ਕਰੇ। ਤੇ ਫਿਰ ਉੱਥੇ ਪੂਜਾ ਕਿਹੜੀ ਹੈ? ਪ੍ਰਾਣਾਂ ਦੀ ਪੂਜਾ, ਭੇਟਾ ਅਰਪਣ ਕਰਕੇ ਜਿਹੜਾ ਐਸ ਢੰਗ ਦੇ ਨਾਲ ਸੇਵਕ ਬਣ ਕੇ ਵਾਹਿਗੁਰੂ ਦੀ ਸੇਵਾ ਕਰੇ, ਇਨ ਬਿਧ ਸਾਹਿਬ ਰਵਤ ਰਹਿ, ਇਸ ਤਰੀਕੇ ਦੇ ਨਾਲ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਹਮੇਸ਼ਾ ਲਈ ਉਹ ਮਾਣ ਸਕਦਾ ਹੈ।
ਕਹਿੰਦੇ ਕਹਿ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿੰਨੇ ਵੀ ਦੁਨੀਆਂ ਦੇ ਵਿੱਚ ਲੋਕ ਨੇ ਤੇ ਖਾਸ ਕਰਕੇ ਜਿਹੜੇ ਪੜ੍ਹੇ ਲਿਖੇ ਵਿਦਵਾਨ ਪੰਡਿਤ ਲੋਕ ਨੇ, ਕਹਿੰਦੇ ਕਹਿ ਹੈ, ਉਹ ਕਹਿਣ ਵਾਲੇ ਹੋ ਕੇ ਰੱਬ ਦੇ ਬਾਰੇ ਬੜਾ ਕੁਛ ਕਹਿੰਦੇ ਨੇ ਤੇ ਕਹਿ ਕਹਿ ਕੇ ਉੱਥੋਂ ਤੁਰ ਜਾਂਦੇ ਨੇ। ਨਾ ਉਹਨਾਂ ਦੇ ਆਪਣੇ ਪੱਲੇ ਕੁਛ ਪੈਂਦਾ ਤੇ ਨਾ ਹੀ ਦੂਸਰਿਆਂ ਦੇ ਕੁਛ ਪੱਲੇ ਪੈਂਦਾ, ਕਹਿ ਕਹਿ ਕੇ ਉੱਠ ਕੇ ਤੁਰ ਜਾਂਦੇ ਨੇ, ਕਿਉਂਕਿ ਕਮਾਈ ਹੁੰਦੀ ਨਹੀਂ, ਕਮਾਈ ਤੋਂ ਬਿਨਾਂ ਗੱਲ ਬਣਦੀ ਨਹੀਂ, ਨਾਮ ਦੀ ਕਮਾਈ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ, ਉਹਦੀ ਪ੍ਰਸੰਨਤਾ ਨਹੀਂ ਮਿਲ ਸਕਦੀ। ਕਹਿਣ ਵਾਲੇ ਕਈ ਜਾਂਦੇ ਨੇ, ਕਹਿ ਕਹਿ ਕੇ ਇੱਥੋਂ ਤੁਰੀ ਵੀ ਜਾਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਹੱਥ ਪੱਲੇ ਕੁਝ ਵੀ ਨਹੀਂ ਆਉਂਦਾ। ਤੁਮ ਸਰ ਅਵਰ ਨਾ ਕੋਈ, ਹੇ ਵਾਹਿਗੁਰੂ ਜੀ, ਤੁਹਾਡੇ ਵਰਗਾ ਹੋਰ ਕੋਈ ਦੁਨੀਆਂ ਦੇ ਵਿੱਚ ਕੋਈ ਦੇਵਤਾ, ਕੋਈ ਫਰਿਸ਼ਤਾ, ਕੋਈ ਪੀਰ ਪੈਗੰਬਰ ਵੀ ਨਹੀਂ ਹੋ ਸਕਦਾ।
ਭਗਤ ਹੀਣ ਨਾਨਕ ਜਨ ਜੰਪੈ ਹੋ ਸਾਲਾ ਹੀ ਸੱਚਾ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਭਗਤੀ ਤੋਂ ਹੀਣਾ, ਭਗਤੀ ਤੋਂ ਸੱਖਣਾ, ਆਪ ਜੀ ਦਾ ਦਾਸ, ਜੰਪੈ ਕੇਵਲ ਨਾਮ ਹੀ ਜਪ ਰਿਹਾ ਹਾਂ, ਕਿਉਂਕਿ ਨਾਮ ਜਪਣ ਦਾ ਉਪਦੇਸ਼ ਹੈ ਨਾ, ਜਪ ਹੋ ਤਾਂ ਇੱਕੋ ਨਾਮਾ, ਰਸਨਾ ਨਾਮ ਜਪ ਹੋ ਤਾਂ ਮਥੀ ਹੈ। ਹਜ਼ੂਰ ਕਹਿੰਦੇ ਮੈਂ ਤੇ ਭਗਤੀ ਤੋਂ ਹੀਣਾ ਦਾਸ ਆਪ ਜੀ ਦੇ ਨਾਮ ਨੂੰ ਹੀ ਜਪ ਰਿਹਾ ਹਾਂ, ਤੇ ਇਸ ਦੇ ਨਾਲ ਨਾਲ ਹੋਰ ਕੀ ਕਰਦੇ ਹੋ? ਹੌਂਸਾ ਲਾਹੀ ਸੱਚਾ ਸੋਈ, ਤੇ ਮੈਂ ਉਹ ਸੱਚੇ ਪਰਮਾਤਮਾ ਨੂੰ ਹਮੇਸ਼ਾ ਲਈ ਸਲਾਹੁਣਾ ਵੀ ਹਾਂ। ਭਾਵ ਜਿੱਥੇ ਵਾਹਿਗੁਰੂ ਦਾ ਨਾਮ ਜਪਦਾ ਹਾਂ ਉੱਥੇ ਉਸੇ ਮਾਲਕ ਦੀ ਵਡਿਆਈ ਵੀ ਕਰਦਾ ਹਾਂ।
ਸੁਹੀ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੀ ਅੱਗੇ ਹੋਰ ਸ਼ਬਦ ਆ ਰਿਹਾ ਹੈ, ਸੁਹੀ ਮਹੱਲਾ ਪਹਿਲਾ ਕਰ ਦੂਜਾ। ਇਹ ਵੀ ਚੌਪ ਦਾ ਸ਼ਬਦ ਹੀ ਹੈ, ਚੌਪ ਦੇ ਬਹੁ ਵਚਨ ਸ਼ਬਦ ਹੈ ਨਾ, ਇਸ ਲਈ ਪਹਿਲਾ ਸ਼ਬਦ ਵੀ ਚਾਰ ਪਦਿਆਂ ਵਾਲਾ ਸੀ। ਹੁਣ ਦੂਸਰਾ ਸ਼ਬਦ ਭਾਵੇਂ ਉਸ ਤੋਂ ਵੱਖਰਾ ਹੈ, ਪਰ ਚੌਪ ਦੇ ਸਿਰਲੇਖ ਇਹਦੇ ਵਾਸਤੇ ਵੀ ਨਾਲ ਇਕੱਠਾ ਹੀ ਲਿਖਿਆ ਹੈ। ਸੁਹੀ ਮਹੱਲਾ ਪਹਿਲਾ ਕਰ ਦੂਜਾ, ਸੁਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ, ਦੂਜੇ ਕਰ ਸੁਰ ਤਾਲ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਜ਼ੂਰ ਫਰਮਾਉਂਦੇ ਨੇ, ਐਸਾ ਗਿਆਨ ਜਪਹੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਰਹਾਓ ਇਹ ਹੈ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਕਹਿੰਦੇ ਨੇ, ਐ ਮੇਰੇ ਮਨ, ਇਹ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਐਸਾ ਗਿਆਨ ਜਪਹੋ ਮਨ ਮੇਰੇ, ਐ ਮੇਰੇ ਮਨ, ਤੂੰ ਐਸਾ ਜੋ ਗੁਰੂ ਦਾ ਗਿਆਨ ਹੈ ਇਹਨੂੰ ਜਪੋ ਦਾ ਅਰਥ ਉਚਾਰਨ ਕਰ। ਉਚਾਰਨ ਹੀ ਨਹੀਂ ਕਰਨਾ, ਇਹਨੂੰ ਆਪਣੇ ਮਨ ਵਿੱਚ ਵੀ ਧਾਰਨ ਕਰ। ਜਪੋ ਦਾ ਅਰਥ ਜਪਣਾ, ਰਸਨਾ ਤੋਂ ਉਚਾਰਨ ਕਰਨਾ ਵੀ ਹੈ ਤੇ ਇਸ ਨੂੰ ਅੰਦਰ ਧਾਰਨਾ ਵੀ ਹੈ। ਐਸਾ ਗਿਆਨ ਜਪਹੋ ਮਨ ਮੇਰੇ, ਐ ਮੇਰੇ ਮਨ, ਤੂੰ ਐਸਾ ਜੋ ਗੁਰੂ ਦਾ ਬਖਸ਼ਿਆ ਗਿਆਨ ਹੈ ਇਹਨੂੰ ਰਸਨਾ ਤੋਂ ਵੀ ਉਚਾਰਨ ਕਰ ਤੇ ਆਪਣੇ ਮਨ ਵਿੱਚ ਵੀ ਧਾਰਨ ਕਰ। ਹੋਵੋ ਚਾਕਰ ਸਾਚੇ ਕੇਰੇ, ਉਹ ਕੀ ਹੈ ਵੀ ਤੁਸੀਂ ਉਹ ਸੱਚੇ ਵਾਹਿਗੁਰੂ ਦੇ ਚਾਕਰ ਬਣ ਜਾਓ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਾਸ ਬਣ ਜਾਓ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਮੇਰੇ ਲਾਲੇ ਕਿਆ ਚਿਤ ਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਤੁਸੀਂ ਉਹ ਸੱਚੇ ਮਾਲਕ ਵਾਹਿਗੁਰੂ ਦੇ ਚਾਕਰ ਗੁਲਾਮ ਬਣ ਜਾਓ। ਬਸ ਇਹ ਗੁਰੂ ਦਾ ਬਖਸ਼ਿਆ ਗਿਆਨ ਹੈ, ਹੋਰ ਕਿਸੇ ਦੇ ਗੁਲਾਮ ਨਹੀਂ ਹੋਣਾ, ਕੇਵਲ ਉਸ ਵਾਹਿਗੁਰੂ ਦੇ ਹੀ ਗੁਲਾਮ ਹੋਣਾ ਹੈ, ਉਹਦੇ ਚਾਕਰ ਬਣਨਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੰਤਰ ਵਸੈ ਵੀ ਜਿਸ ਦੇ ਮਨ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਵਸ ਜਾਂਦਾ ਹੈ, ਨਾ ਬਾਹਰ ਜਾਏ, ਉਹ ਹੋਰ ਕਿਤੇ ਬਾਹਰ ਨਹੀਂ ਫਿਰ ਜਾਂਦਾ। ਜਿਹਨੂੰ ਅੰਦਰੋਂ ਹੀ ਰੱਬ ਦੇ ਦਰਸ਼ਨ ਹੋ ਜਾਣ ਤੇ ਉਹਨੂੰ ਬਾਹਰ ਜਾਣ ਦੀ ਲੋੜ ਵੀ ਕੀ ਹੈ। ਇੱਕ ਵਾਰੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖ ਔਰ ਜੋ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਵਿਦਿਆ ਦਾਤੇ ਮਹਾਂਪੁਰਖ ਸਨ, ਇੱਕ ਵਾਰ ਦੀਵਾਲੀ ਦਾ ਦਿਨ ਸੀ, ਸੰਗਤਾਂ ਨੇ ਗੁਰੂ ਘਰ ਦੇ ਵਿੱਚ ਦੀਪ ਮਾਲਾ ਕੀਤੀ ਤੇ ਬਹੁਤ ਰੌਣਕਾਂ ਸਨ ਤੇ ਮਹਾਂਪੁਰਖ ਆਪਣੇ ਕਮਰੇ ਦੇ ਵਿੱਚ ਬੈਠ ਕੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਬੈਠੇ ਸਨ। ਇੱਕ ਸੇਵਾਦਾਰ ਆਇਆ ਤੇ ਆ ਕੇ ਕਹਿਣ ਲੱਗਾ, ਬਈ ਮਹਾਂਪੁਰਖੋ, ਬਾਹਰ ਆ ਕੇ ਦੇਖੋ ਕਿੰਨੀਆਂ ਰੌਣਕਾਂ ਨੇ ਤੇ ਕਿਵੇਂ ਦੀਪਮਾਲਾ ਹੋ ਰਹੀ ਹੈ, ਕਿਵੇਂ ਜਗਮਗ ਜਗਮਗ ਇਹ ਰੋਸ਼ਨੀ ਦਿਖਾਈ ਦੇ ਰਹੀ ਹੈ। ਮਹਾਂਪੁਰਖ ਚੁੱਪ ਰਹੇ, ਕੋਈ ਜਵਾਬ ਨਾ ਦਿੱਤਾ। ਥੋੜੀ ਦੇਰ ਬਾਅਦ ਫਿਰ ਉਹ ਕਹਿਣ ਲੱਗਾ, ਮਹਾਂਪੁਰਖੋ, ਬਾਹਰ ਬਹੁਤ ਰੌਣਕਾਂ ਨੇ ਤੇ ਬਹੁਤ ਅੱਛੀ ਦੀਪਮਾਲਾ ਕੀਤੀ ਹੋਈ ਹੈ, ਰੋਸ਼ਨੀ ਜਗਮਗਾ ਰਹੀ ਹੈ, ਦੇਖਣ ਵਾਲੀ ਹੈ, ਤੁਸੀਂ ਬਾਹਰ ਨਿਕਲ ਕੇ ਦੇਖੋ। ਮਹਾਂਪੁਰਖ ਕਹਿਣ ਲੱਗੇ, ਗੁਰਮੁਖਾ, ਜੇ ਤੇਰਾ ਮਨ ਚਾਹੁੰਦਾ ਹੈ ਰੋਸ਼ਨੀ ਨੂੰ ਦੇਖਣਾ, ਬਾਹਰਲੀ ਰੋਸ਼ਨੀ ਨੂੰ ਵੇਖ ਲੈ, ਪਰ ਸਾਨੂੰ, ਅਸੀਂ ਜਿੱਥੇ ਬੈਠੇ ਹਾਂ ਸਾਨੂੰ ਇੱਥੇ ਰਹਿਣ ਦੇ। ਫਿਰ ਉਹਨੇ ਤੀਸਰੀ ਵਾਰੀ ਆਖਿਆ, ਕੀ ਹਰਜ ਹੈ ਜੇ ਤੁਸੀਂ ਬਾਹਰ ਨਿਕਲ ਕੇ ਰੋਸ਼ਨੀ ਵੇਖ ਲਵੋ। ਤਾਂ ਮਹਾਂਪੁਰਖਾਂ ਨੇ ਉਸ ਵੇਲੇ ਇਹ ਬਚਨ ਕੀਤਾ, ਕਹਿਣ ਲੱਗੇ, ਤੂੰ ਤੇ ਹੁਣ ਇਹ ਜਿਹੜੇ ਸੰਗਤਾਂ ਨੇ ਦੀਵੇ ਜਗਾਏ ਨੇ ਇਹਦੀ ਗੱਲ ਕਰ ਰਿਹਾ ਹੈ, ਪਰ ਅਸੀਂ ਤੇ ਆਪਣੇ ਅੰਦਰ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਸਾਇਆ ਹੋਇਆ ਹੈ, ਅਸੀਂ ਤੇ ਕਦੇ ਸੂਰਜ ਦੀ ਰੋਸ਼ਨੀ ਨਹੀਂ ਵੇਖੀ, ਆਹ ਦੀਵੇ ਦੇਖਣ ਦੀ ਸਾਨੂੰ ਕੀ ਲੋੜ ਹੈ। ਜਿਹਦੇ ਅੰਦਰ ਕੋਈ ਚਾਨਣ ਹੋ ਜਾਵੇ ਉਹਨੂੰ ਬਾਹਰ ਰੋਸ਼ਨੀਆਂ ਦੇਖਣ ਦੀ ਲੋੜ ਨਹੀਂ ਰਹਿ ਜਾਂਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਅੰਤਰ ਵਸੈ, ਜਿਹਦੇ ਅੰਦਰ ਪਰਮੇਸ਼ਰ ਵਸਦਾ ਹੈ ਫਿਰ ਉਹ ਕਦੇ ਬਾਹਰ ਨਹੀਂ ਕਿਸੇ ਹੋਰ ਪਾਸੇ ਜਾਂਦਾ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਏ। ਜਦੋਂ ਵਾਹਿਗੁਰੂ ਦੀ ਪ੍ਰਾਪਤੀ ਅੰਦਰੋਂ ਹੋ ਗਈ ਤੇ ਫਿਰ ਬਾਹਰ ਕਾਹਦੇ ਲਈ ਜਾਣਾ। ਸਤਿਗੁਰੂ ਦੇ ਬਚਨ ਨੇ, ਸਭ ਕੁਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੈ ਸੋ ਪਰਮ ਪੁਲਾਹੀ। ਸਭ ਕੁਛ ਸਾਡੇ ਅੰਦਰ ਹੀ ਹੈ, ਜਿਹਨੂੰ ਅੰਦਰੋਂ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ ਫਿਰ ਉਹ ਬਾਹਰ ਨਹੀਂ ਕਿਸੇ ਪਾਸੇ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਅੰਤਰ ਵਸੈ ਨਾ ਬਾਹਰ ਜਾਏ, ਜਿਹਦੇ ਅੰਦਰ ਪਰਮਾਤਮਾ ਵਸਦਾ ਹੈ ਫਿਰ ਉਹ ਕਦੇ ਬਾਹਰ ਨਹੀਂ ਜਾਂਦਾ। ਅੰਮ੍ਰਿਤ ਛੋੜ ਕਾਹੇ ਬਿਖ ਖਾਏ, ਉਹ ਅੰਮ੍ਰਿਤ ਨੂੰ ਛੱਡ ਕੇ ਵੀ ਕਿਉਂ ਜ਼ਹਿਰ ਖਾਵੇ? ਬਾਹਰ ਤੇ ਜ਼ਹਿਰ ਹੀ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਬੋਲਬਾਲਾ ਹੈ। ਮਾਇਆ ਦੀ ਜ਼ਹਿਰ ਥਾਂ ਥਾਂ ਤੇ ਪਸਰੀ ਹੋਈ ਹੈ। ਜਿਹਨੂੰ ਅੰਦਰ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਉਹ ਉਸ ਅੰਮ੍ਰਿਤ ਨੂੰ ਛੱਡ ਕੇ ਕਾਹਦੇ ਲਈ ਜ਼ਹਿਰ ਖਾਵੇਗਾ? ਉਹ ਕਿਉਂ ਮਾਇਆ ਲਈ ਜਾਂ ਨਸ਼ਿਆਂ ਵਿਸ਼ਿਆਂ ਦੇ ਮਗਰ ਦੌੜਿਆ ਫਿਰੇਗਾ? ਐਸਾ ਬਿਲਕੁਲ ਨਹੀਂ ਕਰੇਗਾ।